ਸਤਨਾਮ ਵਾਹਿਗੁਰੂ ਸਾਹਿਬ ਜੀਓ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਵਾ ਜਿਨ ਸਤਗੁਰ ਸਿਉ ਚਿਤ ਲਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਵਾ ਜਿਨ ਸਤਗੁਰ ਸਿਉ ਚਿਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਸਵਾਰੇ ਸਤਸੰਗੀ ਜਨੋ, ਰਾਤਰੀ ਦੇ ਦੀਵਾਨ ਵਿੱਚ ਸਮੇਂ ਨੂੰ ਸਫਲ ਕਰਦਿਆਂ ਆਪ ਜੀ ਨੇ ਗੁਰੂ ਸ਼ਬਦ ਨਾਲ ਜੁੜ ਕੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਨੇ ਰਾਮਕਲੀ ਰਾਗ ਵਿੱਚ ਆਨੰਦ ਸਾਹਿਬ ਦੀਆਂ ਜੋ 40 ਪੌੜੀਆਂ ਉਚਾਰਨ ਕੀਤੀਆਂ ਨੇ, ਲੜੀਵਾਰ ਰੂਪ ਅੰਦਰ 35ਵੀਂ ਪੌੜੀ ਦਾ ਆਪ ਜੀ ਨੇ ਅੱਜ ਪਾਠ ਸਰਵਣ ਕੀਤਾ। ਸੱਚੇ ਪਾਤਸ਼ਾਹ ਨੇ ਇਸ ਸਰੀਰ ਨੂੰ ਇੱਕ ਸਵਾਲ ਕੀਤਾ ਕਿ ਇਸ ਜਗਤ ਵਿੱਚ ਜਦੋਂ ਦਾ ਤੂੰ ਜਨਮ ਲਿਆ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹੋਰ ਤਾਂ ਤੂੰ ਸਾਰਾ ਹਿਸਾਬ ਕਰ ਲੈਣਾ ਹੈ। ਜੇ ਤੈਨੂੰ ਸਰਦੀ ਲੱਗੇ ਤਾਂ ਵੀ ਤੂੰ ਪੁਕਾਰ ਪੈਣਾ ਹੈ। ਜੇ ਤੈਨੂੰ ਦਰਦ ਹੋਵੇ ਤਾਂ ਵੀ ਤੂੰ ਪੁਕਾਰਦਾ ਹੈ। ਜੇ ਤੈਨੂੰ ਭੁੱਖ ਸਦਾਏ ਤਾਂ ਵੀ ਤੂੰ ਬੋਲ ਪੈਣਾ ਹੈ। ਪਰ ਅੱਜ ਮੈਂ ਤੈਨੂੰ ਇੱਕ ਇਹ ਗੱਲ ਪੁੱਛਣਾ ਬਈ ਇੰਨੇ ਸਾਲਾਂ ਵਿੱਚ ਤੂੰ ਇਸ ਜਗਤ ਵਿੱਚ ਆ ਕੇ ਕੋਈ ਚੰਗਾ ਵੀ ਕੰਮ ਕੀਤਾ ਹੈ ਜਾਂ ਨਹੀਂ? ਇਤਨੇ ਸਮੇਂ ਤੋਂ ਲੈ ਕੇ ਕਿਹੜੇ ਕਿਹੜੇ ਕਰਮ ਕਮਾਏ ਨੇ, ਇਹਨਾਂ ਦਾ ਕਦੀ ਹਿਸਾਬ ਕੀਤਾ? ਕਦੀ ਕੋਈ ਕਾਗਜ਼ ਲੈ ਕੇ, ਕੋਈ ਕਲਮ ਲੈ ਕੇ ਕਦੀ ਤੂੰ ਇਹ ਵੇਖਿਆ ਹੋਵੇ ਕਿ ਜਿਸ ਵਾਹਿਗੁਰੂ ਨੇ ਤੇਰੀ ਰਚਨਾ ਰਚਾਈ ਹੈ, ਤੈਨੂੰ ਬਣਾਇਆ ਹੈ, ਕਦੀ ਉਹਦੇ ਬਾਰੇ ਵੀ ਤੂੰ ਤੇਰੇ ਮਨ ਵਿੱਚ ਕੋਈ ਖਿਆਲ ਪੈਦਾ ਹੋਇਆ ਹੋਵੇ? ਇਹ ਸਰੀਰ ਬਾਰੇ ਗੁਰਬਾਣੀ ਨੇ ਬਹੁਤ ਸਾਰੇ ਵਿਗਿਆਨ ਭਰੇ ਬਚਨ ਕਹੇ ਨੇ। ਇਹਦੇ ਦੋ ਰੂਪ ਨੇ, ਜਿਵੇਂ ਮੈਂ ਉਦਾਹਰਨ ਦਿਆਂ, ਜੇ ਤੇ ਮਨੁੱਖ ਇਹ ਸਰੀਰ ਲਿਆ ਕੇ ਗੁਰੂ ਦੇ ਅੱਗੇ ਰੱਖ ਦੇ, ਇਹ ਮੈਂ ਬੇਨਤੀ ਕਰ ਰਿਹਾ ਵੀ ਤਨ ਭੇਟਾ ਕਰਨਾ, ਇਹ ਵਿਚਾਰ ਬੜਾ ਰਹੱਸਮਈ ਹੈ, ਆਪਣਾ ਸਰੀਰ ਗੁਰੂ ਨੂੰ ਦੇਣਾ, ਇਹ ਵਿਚਾਰ ਬੜੀ ਵੱਡੀ ਸਾਰੀ ਖਬਰ ਆਪਣੇ ਵਿੱਚ ਲੁਕਾ ਕੇ ਬੈਠਾ ਹੋਇਆ ਹੈ ਕਿ ਤੂੰ ਆਪਣਾ ਸਰੀਰ ਲਿਆ ਕੇ ਗੁਰੂ ਨੂੰ ਦੇ, ਇਹਦੇ ਵੱਲ ਧਿਆਨ ਦੇਣਾ। ਦੇਈ ਦੀ ਉਹ ਚੀਜ਼ ਹੈ ਜੋ ਸਾਡੇ ਨਾਲੋਂ ਵੱਖਰੀ ਹੈ, ਸਾਡੀ ਜੇਬ ਵਿੱਚ ਪਈ ਹੋਵੇ, ਉਹ ਮਨੁੱਖ ਮਾਇਆ ਦੇ ਕੱਪੜਾ ਸੌਂਪਦਾ, ਕੋਈ ਹੋਰ ਚੀਜ਼ ਗੁਰੂ ਨੂੰ ਰੁਮਾਲਾ ਦਿੰਦਾ, ਪ੍ਰਸ਼ਾਦ ਭੇਟਾ ਕਰਦਾ ਹੈ, ਕਈ ਚੀਜ਼ਾਂ ਨੇ। ਪਰ ਇੱਕ ਗੱਲ ਸਪਸ਼ਟ ਹੋ ਗਈ, ਭੇਟਾ ਉਹ ਦੇਈਦੀ ਏ ਜੋ ਆਪਣਾ ਭੇਟਾ ਕਰਨ ਵਾਲਾ ਵੱਖਰਾ ਹੈ, ਤੇ ਜਿਹੜੀ ਚੀਜ਼ ਦਿੱਤੀ ਜਾ ਰਹੀ ਏ ਉਹ ਵੱਖਰੀ ਹੈ। ਇਹ ਗੱਲ ਸਪਸ਼ਟ ਹੋ ਗਈ, ਜਿਹੜੀ ਚੀਜ਼ ਦੇਣੀ ਏ ਉਹ ਦੇਣ ਵਾਲਾ ਇੱਕ ਹੈ, ਤੇ ਜਿਹੜੀ ਚੀਜ਼ ਦਿੱਤੀ ਜਾ ਰਹੀ ਏ ਉਹਦੇ ਨਾਲੋਂ ਵੱਖਰੀ ਹੈ। ਇਹ ਸਿਧਾਂਤ ਦੱਸਦਾ ਹੈ ਕਿ ਸਰੀਰ ਤੇਰੀ ਇੱਕ ਵਸਤੂ ਹੈ, ਤੂੰ ਆਪ ਕੋਈ ਹੋਰ ਵੱਖਰਾ, ਤੂੰ ਵੱਖਰਾ ਤੇ ਤੇਰਾ ਸਰੀਰ ਵੱਖਰਾ ਹੈ। ਖਾਸ ਕਰਕੇ ਜਿੰਨਾ ਚਿਰ ਇਹ ਸਿਧਾਂਤ ਸਮਝ ਵਿੱਚ ਨਾ ਆਇਆ ਮਨੁੱਖ ਨੂੰ ਕਿ ਮੈਂ ਆਪ ਕੋਈ ਹੋਰ ਹਾਂ ਤੇ ਮੇਰਾ ਸਰੀਰ ਕੋਈ ਮੇਰੀ ਇੱਕ ਵੱਖਰੀ ਚੀਜ਼ ਹੈ, ਜਿਵੇਂ ਆਪਾਂ ਗੱਡੀ ਲੈ ਕੇ ਆਏ। ਗੁਰੂ ਰਾਮਦਾਸ ਜੀ ਨੇ ਕਿਹਾ ਵੀ, ਉਹਨਾਂ ਨੇ ਸਰੀਰ ਦੇ ਵਿੱਚ ਰਚੇ ਮਿਚੇ ਮਨੁੱਖ ਨੂੰ ਇੱਕ ਬੜੀ ਸੋਹਣੀ ਗੱਲ ਕਹੀ, ਜਿਹੜਾ ਇਹਨਾਂ ਹੱਥਾਂ ਨੂੰ ਇਹ ਸਮਝਦਾ ਮੈਂ ਹਾਂ, ਜਿਹੜਾ ਇਹਨਾਂ ਪੈਰਾਂ ਨੂੰ ਸਮਝਦਾ ਮੈਂ ਹਾਂ, ਜਿਹੜਾ ਇਹਨਾਂ ਅੱਖਾਂ ਨੂੰ ਨੱਕ ਨੂੰ ਸ਼ੀਸ਼ੇ ਵਿੱਚੋਂ ਵੇਖ ਕੇ ਬੜਾ ਫੁੱਲ ਕੇ ਚੌੜੀ ਛਾਤੀ ਕਰਕੇ ਕਹਿੰਦਾ ਮੇਰੇ ਮੈਂ ਬਹੁਤ ਸੋਹਣਾ। ਸਤਿਗੁਰੂ ਕਹਿੰਦੇ ਨੇ ਪੜ੍ਹਿਆ ਲਿਖਿਆ ਬਹੁਤ ਹੈ, ਪਰ ਜਿੰਨੀ ਤੇਰੇ ਅੰਦਰ ਵਿਦਿਆ ਹੈ ਮੂਰਖਤਾ ਵੀ ਉਨੀ ਹੀ ਵੱਡੀ ਹੈ। ਇਸ ਗੱਲ ਬਾਰੇ ਤੂੰ ਸਮਝਦਾ ਕਿਉਂ ਨਹੀਂ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕੋਈ ਸੱਜਣ ਇਸ ਤਰ੍ਹਾਂ ਦਾ ਸੀ ਜਿਹਦੇ ਕੋਲ ਉਸ ਵਕਤ ਘੋੜੀ ਸੀ, ਉਦੋਂ ਬੜੇ ਘੱਟ ਲੋਕਾਂ ਕੋਲ ਘੋੜੀਆਂ ਹੁੰਦੀਆਂ ਸਨ। ਉਹਨੇ ਆ ਕੇ ਪੁੱਛਿਆ ਰੱਬ ਦੇ ਨਾਮ ਬਾਰੇ, ਵਾਹਿਗੁਰੂ ਦੇ ਪਿਆਰ ਬਾਰੇ, ਤੇ ਸਤਿਗੁਰਾਂ ਨੇ ਕਿਹਾ ਦੇਹੇ ਤੇਜਨ ਜੀ ਰਾਮ ਉਪਾਇਆ ਰਾਮ, ਇਹ ਸ਼ਬਦ ਘੋੜੀਆਂ ਵਿੱਚ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇਹਦਾ ਸਿਰਲੇਖ ਹੈ ਘੋੜੀਆਂ, ਤੇ ਘੋੜੀਆਂ ਉਸ ਵਕਤ ਦਾ ਇੱਕ ਲੋਕ ਗੀਤ ਪ੍ਰਚਲਿਤ ਸੀ, ਅੱਜ ਵੀ ਸ਼ਾਇਦ ਭਾਰਤ ਵਿੱਚ ਪੰਜਾਬ ਵਿੱਚ ਚੱਲਦਾ। ਘੋੜੀਆਂ ਉਦੋਂ ਗਾਈਆਂ ਜਾਂਦੀਆਂ ਨੇ ਜਦੋਂ ਕਿਸੇ ਭੈਣ ਦਾ ਵੀਰ ਘੋੜੀ ਤੇ ਚੜਦਾ ਵਿਆਹ ਨੂੰ, ਉਹਨੂੰ ਕਹਿੰਦੇ ਨੇ ਘੋੜੀਆਂ ਗਾਉਣੀਆਂ। ਜਾਂ ਮੈਨੂੰ ਇਹਦੇ ਬਾਰੇ ਕੋਈ ਜ਼ਿਆਦਾ ਗਿਆਨ ਨਹੀਂ, ਮੈਂ ਅੰਦਾਜ਼ੇ ਨਾਲ ਕਹਿ ਰਿਹਾ ਕਿਉਂਕਿ ਸਮਾਂ ਨਹੀਂ ਮਿਲਿਆ ਇਹ ਕੁਝ ਵੇਖਣ ਦਾ। ਮੈਂ ਸੁਣਿਆ ਵੀ ਉਹ ਘੋੜੀਆਂ ਗਾਉਂਦੇ ਨੇ। ਸਤਿਗੁਰੂ ਕਹਿੰਦੇ ਸੱਜਣਾ, ਆਹ ਜਿਹੜੀ ਦੇਹ ਹੈ ਨਾ ਤੇਰੀ, ਆਹ ਸਰੀਰ ਹੈ ਜਿਹੜਾ, ਤੂੰ ਇਹਨੂੰ ਆਪਣਾ ਆਪਾ ਸਮਝਿਆ? ਕਹਿਣ ਲੱਗੇ ਹਾਂ ਮਹਾਰਾਜ, ਮੇਰਾ ਆਪਣਾ ਹੀ ਹੈ। ਤੂੰ ਹੱਥਾਂ ਨੂੰ ਸਮਝਣਾ ਮੈਂ ਹਾਂ? ਕਹਿਣ ਲੱਗੇ ਬਿਲਕੁਲ ਗਲਤ ਖਿਆਲ ਹੈ। ਦੇਹ ਤੇਜਣ ਜੀ, ਤੇਜਣ ਦਾ ਅਰਥ ਹੈ ਘੋੜੀ, ਦੇਹ ਦਾ ਅਰਥ ਹੈ ਸਰੀਰ। ਪਹਿਲਾਂ ਇਹ ਮੰਨ ਲੈ, ਸਮਝ ਲੈ ਚੰਗੀ ਤਰ੍ਹਾਂ, ਇਹ ਪਹਿਲੇ ਮੋੜ ਤੋਂ ਹੀ ਰਾਹ ਸਿੱਧਾ ਜਾਂਦਾ ਹੈ, ਤੇ ਜੇ ਪਹਿਲਾ ਮੋੜ ਹੀ ਭਟਕ ਗਿਆ ਤੇ ਅੱਗੋਂ ਸਾਰੇ ਰਾਹ ਗਲਤ ਹੋ ਜਾਣਗੇ। ਇਹ ਪਹਿਲਾ ਮੋੜ ਹੈ ਧਰਮ ਦਾ ਕਿ ਆਹ ਸਰੀਰ ਤੇਰੀ ਘੋੜੀ ਹੈ, ਤੇਰਾ ਵਾਹਨ ਹੈ, ਇਹਦੇ ਰਾਹੀਂ ਤੂੰ ਯਾਤਰਾ ਕਰਨੀ ਹੈ, ਇਹਨੂੰ ਤੂੰ ਆਪਣਾ ਆਪਣਾ ਸਮਝ, ਇਹ ਤੇਰੇ ਨਾਲੋਂ ਵੱਖਰੀ ਚੀਜ਼ ਹੈ। ਔਰ ਮੈਂ ਬੇਨਤੀ ਕਰਾਂ, ਅਸੀਂ ਇਸ ਦੇਹ ਤੋਂ ਪਹਿਲਾਂ ਵੀ ਹੈ ਸਾਂ, ਗੁਰਬਾਣੀ ਕਹਿੰਦੀ ਹੈ, ਜਦੋਂ ਇਹ ਦੇਹ ਅਜੇ ਨਹੀਂ ਸੀ ਬਣੀ ਉਦੋਂ ਅਸੀਂ ਹੈ ਸੀ। ਅਜੇ ਦੇਹ ਨਹੀਂ ਸੀ ਬਣੀ, ਦੇਹ ਨੇ ਜਨਮ ਹੀ ਨਹੀਂ ਸੀ ਲਿਆ, ਆ ਸਰੀਰ ਦੀ ਸ਼ੁਰੂਆਤ ਵੀ ਨਹੀਂ ਸੀ ਹੋਈ। ਕਿਉਂਕਿ ਧਰਮ ਦਾ ਵਿਗਿਆਨ ਇਹ ਕਹਿੰਦਾ ਵੀ ਕੋਈ ਦੇਹ ਬਾਅਦ ਵਿੱਚ ਬਣਦੀ ਹੈ, ਪਹਿਲਾਂ ਉਹਦੀ ਆਤਮਾ ਤਿਆਰ ਹੁੰਦੀ ਹੈ, ਦੇਹ ਬਾਅਦ ਵਿੱਚ ਬਣਾਉਂਦੀ ਕੁਦਰਤ। ਜੇ ਹੈ ਆਤਮਾ ਤੇ ਦੇਹ ਬਣੇਗੀ, ਨਹੀਂ ਤਾਂ ਦੇਹ ਕਿਵੇਂ ਬਣੇਗੀ? ਕਿਉਂਕਿ ਭਾਵੇਂ ਬੰਦਾ ਕਿੰਨਾ ਜੋਤ ਤੋਂ ਮੁਨਕਰ ਹੋ ਜਾਏ, ਸ਼ਬਦ ਤੋਂ ਮੁਨਕਰ ਹੋ ਜਾਏ, ਪਰ ਸਤਿਗੁਰੂ ਤੇ ਕਹਿੰਦੇ ਸੱਚ ਹੈ, ਤੇਰੀ ਦੇਹ ਦੇ ਜਿੰਨੇ ਵੀ ਭੋਗ ਨੇ ਉਹ ਆਤਮਾ ਦੇ ਆਸਰੇ ਚੱਲਦੇ ਨੇ ਪਏ। ਅੱਜ ਦਾ ਮਨੁੱਖ ਭਾਵੇਂ ਕਵੇ ਨਾ ਵੀ ਅਸੀਂ ਇਹਨੂੰ ਆਤਮਾ ਵਾਤਮਾ ਨੂੰ ਕੋਈ ਨਹੀਂ ਮੰਨਦੇ, ਜੋਤ ਕੀ ਹੁੰਦੀ ਹੈ, ਅਸੀਂ ਨਹੀਂ ਇਹਨੂੰ ਸਮਝਦੇ ਕੁਝ, ਸਰੀਰ ਹੈ ਸਰੀਰ ਨਹੀਂ ਤੇ ਕਹਾਣੀ ਖਤਮ ਹੈ। ਸਤਿਗੁਰੂ ਕਹਿੰਦੇ ਯਾਦ ਰੱਖ, ਸਰੀਰ ਦੇ ਪੰਜ ਵਿਕਾਰ ਨੇ ਜਾਂ ਪੰਜ ਗਿਆਨ ਇੰਦਰੇ ਨੇ, ਇਹ ਪੰਜੇ ਦੇ ਪੰਜੇ ਗਿਆਨ ਇੰਦਰੇ ਸਰੀਰ ਦੇ ਨੇ, ਪਰ ਕੰਮ ਇਹ ਆਤਮਾ ਤੋਂ ਤਾਕਤ ਲੈ ਕੇ ਕਰਦੇ ਨੇ, ਚੇਤਨਾ ਤੋਂ ਲੈ ਕੇ ਕਰਦੇ। ਤੇ ਗੁਰੂ ਰਾਮਦਾਸ ਜੀ ਨੇ ਸਵਾਲ ਵੀ ਕੀਤਾ, ਕਹਿਣ ਲੱਗੇ ਜ਼ੁਬਾਨ ਵਿੱਚ ਬੋਲਣ ਦੀ ਸ਼ਕਤੀ ਜ਼ਰੂਰ ਹੈ, ਸ਼ਬਦ ਤੂੰ ਸਮਝ ਕੇ ਬੋਲ ਸਕਣਾ ਪਿਆ, ਪਰ ਤੈਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ, ਇਹ ਸ਼ਬਦ ਤਾਂ ਨਿਕਲਦੇ ਨੇ ਪਏ, ਇਸ ਸ਼ਬਦ ਦੇ ਪਿੱਛੇ ਤੇਰੇ ਸਰੀਰ ਦੇ ਵਿੱਚ ਜਿੰਦ ਬੈਠੀ ਹੋਈ ਹੈ, ਆਤਮਾ ਬੈਠੀ ਹੈ, ਜਿਹਨੂੰ ਤੂੰ ਮੰਨਣ ਵਾਸਤੇ ਤਿਆਰ ਨਹੀਂ ਹੈ। ਆ ਜਿਹੜਾ ਤੂੰ ਬੜਾ ਸਵਾਦਿਸ਼ਟ ਭੋਜਨ ਛਕਣਾ ਹੈ ਨਾ, ਤੈਨੂੰ ਭੁੱਖ ਲੱਗਦੀ ਏ, ਇਹ ਭੋਜਨ ਵੀ ਤੇਰੀ ਆਤਮਾ ਕਰਕੇ ਤੂੰ ਛਕ ਰਿਹਾ। ਜਿੱਦਣ ਤੇਰੀ ਆਤਮਾ ਨਿਕਲ ਗਈ, ਕਿਸੇ ਨੇ ਥਾਲੀ ਲੈ ਕੇ ਨਹੀਂ ਆਉਣਾ ਵੀ ਇਹਨੂੰ ਉਠਾਓ, ਪ੍ਰਸ਼ਾਦੇ ਦਾ ਵਕਤ ਹੋ ਗਿਆ। ਜਿੱਦਣ ਮੌਤ ਹੋਊਗੀ ਕੌਣ ਕਹੇਗਾ? ਫਿਰ ਗੁਰਦੁਆਰੇ ਤਾਂ ਦਿੱਤਾ ਜਾ ਸਕਦਾ ਪ੍ਰਸ਼ਾਦਾ ਸਾਲ ਬਾਅਦ, ਵੀ ਦੇ ਕੇ ਆਓ, ਹੁਣ ਸਰੀਰ ਤਾਂ ਬਚਿਆ ਨਹੀਂ ਹੈ। ਸਰੀਰ ਤਾਂ ਹੈ ਸੀ ਉਦੋਂ ਜਦੋਂ ਭੋਜਨ ਛਕਣਾ ਬੰਦ ਕਰ ਦਿੱਤਾ ਸੀ, ਸਰੀਰ ਤਾਂ ਉਸੇ ਤਰ੍ਹਾਂ ਪਿਆ ਹੋਇਆ ਸੀ, ਪਰ ਕੀ ਹੋਇਆ, ਇਸ ਬੰਦੇ ਨੇ ਭੋਜਨ ਛਕਣਾ ਕਿਉਂ ਛੱਡ ਦਿੱਤਾ? ਮਹਾਤਮਾ ਬੁੱਧ ਨੇ ਆਪਣੇ ਸਾਰਥੀ ਚਾਣੇ ਨੂੰ, ਚਾਨਾ ਜਿਸ ਨੂੰ ਕਿਹਾ, ਇਹ ਹੀ ਸਵਾਲ ਕੀਤਾ ਸੀ ਪਹਿਲੇ ਦਿਨ, ਜਿੱਥੋਂ ਉਹਨੂੰ ਵੈਰਾਗ ਫੁੱਟਿਆ, ਬਾਹਰ ਨਿਕਲਿਆ ਸੀ ਬੜੇ ਦਿਨਾਂ ਬਾਅਦ, ਕਿਉਂਕਿ ਕਿਸੇ ਸਾਧੂ ਨੇ, ਮਹਾਤਮਾ ਨੇ ਇਸ ਬੁੱਧ ਦੇ ਪਿਤਾ ਨੂੰ ਕਿਹਾ ਸੀ ਵੀ ਆਪਣੇ ਬੱਚੇ ਨੂੰ ਤੂੰ ਉਦਾਸ ਚੀਜ਼ ਨਾ ਵੇਖਣ ਦੇਈਂ, ਜੇ ਇਹਨੇ ਮੌਤ ਦੇਖ ਲਈ ਜਾਂ ਮੁਰਝਾਇਆ ਹੋਇਆ ਫੁੱਲ ਦੇਖ ਲਿਆ ਜਾਂ ਸੁੱਕਿਆ ਹੋਇਆ ਰੁੱਖ ਦੇਖ ਲਿਆ ਤੇ ਇਹਨੇ ਉਸੇ ਵੇਲੇ ਘਰ ਛੱਡ ਜਾਣਾ ਹੈ, ਇਹਦਾ ਖਿਆਲ ਰੱਖੀ। ਇਕੱਲਾ ਹੀ ਇਹ ਪੁੱਤਰ ਸੀ ਸਿਧਾਰਥ ਜਿਹੜਾ, ਰਾਜਾ ਬੜਾ ਚਿੰਤਿਤ ਸੀ ਇਹਦਾ ਪਿਤਾ ਜਿਹੜਾ, ਇਸ ਲਈ ਉਹਨੇ ਪਹਿਰੇ ਲਾਏ ਵੀ ਇਹਨੂੰ ਬਾਹਰ ਨਹੀਂ ਜਾਣ ਦੇਣਾ। ਉਹ ਮਹਾਤਮਾ ਬੜਾ ਕਾਬਲ ਸੀ ਜਿਹਨੇ ਦੱਸਿਆ ਸੀ। ਔਰ ਜਦੋਂ ਇਹ ਬੁੱਧ ਕਿਸੇ ਬਾਗ ਵਿਚ ਸੈਰ ਕਰਨ ਜਾਂਦਾ ਸੀ ਤੇ ਪਹਿਲਾਂ ਮਾਲੀ ਨੂੰ ਹੁਕਮ ਸੀ ਵੀ ਮੁਰਝਾਏ ਹੋਏ ਫੁੱਲ ਤੇ ਮੁਰਝਾਏ ਬੂਟੇ ਪੁੱਟ ਦੇ, ਬੁੱਧ ਆ ਰਿਹਾ ਹੈ, ਕਿਤੇ ਮੁਰਝਾਇਆ ਹੋਇਆ ਫੁੱਲ ਵੇਖ ਕੇ ਇਹ ਨਾ ਪੁੱਛ ਲੈ ਵੀ ਮੁਰਝਾ ਕਿਉਂ ਗਿਆ ਹੈ, ਕਿਉਂਕਿ ਉਹਨੇ ਦੱਸਿਆ ਸੀ ਵੀ ਇਹਦੀ ਉਦਾਸੀ ਪੈਦਾ ਹੋਏਗੀ। ਔਰ ਧਰਮ ਦੀ ਯਾਤਰਾ ਸ਼ੁਰੂ ਹੀ ਉੱਥੋਂ ਹੁੰਦੀ ਜਦੋਂ ਬੰਦਾ ਸੰਸਾਰ ਵੱਲੋਂ ਉਦਾਸੀ ਕਰ ਜਾਏ। ਉਦਾਸੀ ਦਾ ਮਤਲਬ ਸੰਸਾਰ ਦਾ ਸਾਰ ਤੱਤ ਸਮਝੇ ਇਹ ਹੈ ਕੀ ਹੈ। ਬੁੱਧ ਦਾ ਬੜਾ ਪਹਿਰਾ ਦਿੱਤਾ ਗਿਆ, ਪਰ ਇੱਕ ਦਿਨ ਉਹਨੇ ਆਪਣੇ ਜਿਹੜਾ ਉਹਦਾ ਖਾਸ ਨਜ਼ਦੀਕੀ ਸੀ ਉਹਨੂੰ ਕਿਹਾ ਵੀ ਸਾਰੀ ਉਮਰ ਮੈਂ ਹੁਣ ਅੰਦਰ ਥੋੜੀ ਇੱਥੇ ਕੈਦ ਰਹਿਣਾ, ਮੈਨੂੰ ਥੋੜਾ ਜਿਹਾ ਬਾਹਰ ਸੈਰ ਕਰਾ ਕੇ ਲਿਆ। ਉਹ ਰੱਥ ਤੇ ਲੈ ਗਿਆ, ਪਾਣਾ ਵਰਤਣਾ ਸੀ, ਇਸ ਤਰ੍ਹਾਂ ਹੋਣਾ ਸੀ, ਸਾਹਮਣਿਓ ਇੱਕ ਵਿਅਕਤੀ ਦੀ ਸੀਡੀ ਚੁੱਕ ਕੇ ਲੈ ਕੇ ਆ ਰਹੇ ਸਨ ਅਰਥੀ, ਉਹ ਮੌਤ ਦਾ ਸ਼ਿਕਾਰ ਬਣ ਗਿਆ ਸੀ। ਬੁੱਧ ਨੇ ਪਹਿਲੀ ਵਾਰੀ ਇਹ ਘਟਨਾ ਵੇਖੀ ਤੇ ਸਾਰਥੀ ਨੂੰ ਪੁੱਛ ਲਿਆ, ਸਮਾਂ ਨੇੜੇ ਆ ਗਿਆ ਸੀ ਘਰ ਛੱਡਣ ਦਾ, ਪੁੱਛਿਆ ਇਸ ਆਦਮੀ ਨੂੰ ਕੀ ਹੋਇਆ ਹੈ, ਪਤਾ ਨਹੀਂ ਸੀ ਵੀ ਇਹਦੀ ਮੌਤ ਹੁੰਦੀ ਤੇ ਇਸ ਤਰ੍ਹਾਂ ਲੈ ਕੇ ਜਾਂਦੇ ਨੇ, ਕਿਉਂਕਿ ਪਹਿਲੀ ਵਾਰੀ ਦੇਖ ਰਿਹਾ ਸੀ। ਇਸ ਆਦਮੀ ਨੂੰ ਕੀ ਹੋਇਆ? ਚਾਣਾ ਕਹਿੰਦਾ ਇਹ ਸੁੱਤਾ ਹੋਇਆ, ਉਹਨੂੰ ਟਾਲਣਾ ਚਾਹਿਆ ਵੀ ਆਰਾਮ ਕਰ ਰਿਹਾ। ਉਹਨੇ ਕਿਹਾ ਵੀ ਆਰਾਮ ਕਰਨ ਵਾਲੀ ਤਾਂ ਗੱਲ ਕੋਈ ਨੀ, ਆਰਾਮ ਤੇ ਘਰ ਕਰੀਦਾ ਹੈ, ਇਹ ਚੰਗਾ ਆਰਾਮ ਹੈ ਵੀ ਚਾਰ ਬੰਦਿਆਂ ਨੇ ਚੁੱਕਿਆ ਹੋਇਆ ਤੇ 150 ਪਿਛੇ ਪਿੱਛੇ ਤੁਰੀ ਜਾਂਦਾ, ਇਹ ਕਾਹਦਾ ਆਰਾਮ ਹੈ? ਉਹਨੇ ਕਿਹਾ ਵੀ ਤੂੰ ਰੱਥ ਖੜਾ ਕਰ, ਮੈਂ ਇਹਨੂੰ ਉਠਾ ਕੇ ਵੇਖਣਾ ਹੈ। ਕਹਾਣੀ ਸਾਰੀ ਖਿਲਰ ਗਈ, ਜਿਹਨੂੰ ਲੁਕਾਇਆ ਹੋਇਆ ਸੀ ਇਹ ਸੁੱਤਾ ਹੋਇਆ, ਪਹਿਲੀ ਵਾਰੀ ਵੇਖਿਆ ਲੋਕ ਇਸ ਤਰ੍ਹਾਂ ਸੌਂਦੇ ਨੇ, ਰਸਤੇ ਵਿੱਚ ਚਿੱਟੇ ਕੱਪੜੇ ਉੱਤੇ ਪਾਏ ਹੋਏ ਨੇ, ਕਮਾਲ ਦੀ ਗੱਲ ਹੈ। ਉਹ ਕਹਿੰਦਾ ਰੋਕ, ਤੂੰ ਰੱਥ ਖੜਾ ਕਰ ਦੇ, ਮੈਂ ਇਹਦੀ ਬਾਂਹ ਖਿੱਚ ਕੇ ਵੇਖਣਾ ਤੇ ਇਹਦੇ ਨਾਲ ਗੱਲ ਕਰਨੀ, ਤੂੰ ਰਾਹ ਵਿੱਚ, ਤੂੰ ਅਜੀਬ ਵਿਅਕਤੀ ਹੈ, ਇਸ ਤਰ੍ਹਾਂ ਨੀਂਦ ਆਉਂਦੀ ਤੈਨੂੰ। ਹੁਣ ਜਿਹੜਾ ਚਾਹਨਾ ਸੀ ਉਹ ਫਸ ਗਿਆ ਵੀ ਹੁਣ ਕੀ ਕਰਾਂ ਇਹਦਾ, ਜੇ ਸੱਚ ਦੱਸਿਆ ਤੇ ਇਹ ਹੁਣੇ ਹੀ ਉਹ ਕਹਾਣੀ ਵਾਪਰ ਜਾਣੀ, ਇਹਨੇ ਉਦਾਸ ਹੋ ਜਾਣਾ। ਜੇ ਸੱਚ ਨਹੀਂ ਦੱਸਦਾ ਤੇ ਇਹ ਹੋਰ ਚੱਕਰ ਪਏਗਾ, ਇਹਨੇ ਜਾ ਕੇ ਉਹਦੀ ਬਾਂਹ ਖਿੱਚਣੀ, ਬੋਲਣਾ ਤਾਂ ਉਹਨੇ ਆਇਆ ਨਹੀਂ। ਇਸ ਕਰਕੇ ਚਾਹਨੇ ਨੇ ਫਿਰ ਸੱਚ ਬਿਆਨ ਕੀਤਾ, ਕਹਿਣ ਲੱਗੇ ਬੁੱਧ ਮੈਂ ਤੈਨੂੰ ਇੱਕ ਗੱਲ ਦੱਸਣਾ, ਤੈਨੂੰ ਮੈਂ ਇਹ ਸੱਚਾਈ ਦੱਸਾਂ, ਇਹ ਹੁਣ ਪਰਤ ਕੇ ਬੋਲੇਗਾ ਨਹੀਂ। ਕੀ ਗੱਲ? ਇਹਦੇ ਵਿੱਚੋਂ ਬੋਲਣ ਵਾਲਾ ਚਲਾ ਗਿਆ ਹੈ। ਕਹਿਣ ਲੱਗਾ ਮੂੰਹ ਤੇ ਹੈ, ਉਹ ਸਿਰ ਹੈ ਸਾਹਮਣੇ। ਕਹਿਣ ਲੱਗਾ ਸਿਰ ਨਾਲ ਇਕੱਲਾ ਮਨੁੱਖ ਨਹੀਂ ਬੋਲਦਾ, ਸਿਰ ਤਾਂ ਸਾਰਿਆਂ ਦੇ ਕੋਲ ਹੀ ਹੁੰਦਾ, ਬੋਲਣ ਵਾਲਾ ਵਿੱਚੋਂ ਚਲਾ ਗਿਆ। ਅੱਛਾ, ਉਹ ਵਿੱਚੋਂ ਨਿਕਲ ਗਿਆ ਹੈ? ਹਾਂ। ਇਹ ਹੁਣ ਖਾਏਗਾ ਵੀ ਕੁਝ ਨਹੀਂ? ਕਹਿਣ ਲੱਗੇ ਨਹੀਂ, ਉਹ ਹੀ ਭੁੱਖ ਲਵਾਉਂਦਾ ਸੀ ਜਿਹੜਾ ਵਿੱਚ ਵੱਸਦਾ ਸੀ। ਹੁਣ ਇਹ ਨਾ ਦੇਖੇਗਾ, ਇਹ ਦੇਖ ਵੀ ਨਹੀਂ ਸਕਦਾ ਕਿਉਂਕਿ ਦੇਖਦਾ ਵੀ ਉਹਦੇ ਸਹਾਰੇ ਨਾਲ ਸੀ। ਹੁਣ ਇਹਦੇ ਵਿੱਚ ਕੋਈ ਵਾਸ਼ਨਾ ਪੈਦਾ ਨਹੀਂ ਹੋਏਗੀ, ਇਹ ਕਾਮੀ ਕ੍ਰੋਧੀ ਲੋਭੀ ਮੋਹ ਹੰਕਾਰ ਕੁਝ ਨਹੀਂ ਹੋਏਗਾ। ਕਹਿਣ ਲੱਗੇ ਨਹੀਂ ਹੋਏਗਾ। ਇੱਥੇ ਜਾ ਕੇ ਗੱਲ ਮੁੱਕਦੀ ਜੀਵਨ ਦੀ, ਜਿਹਨੂੰ ਅਸੀਂ ਲੱਭ ਰਹੇ ਹਾਂ, ਇੱਥੇ ਜਾ ਕੇ ਸਮਾਪਤੀ ਹੋਣੀ ਹੈ। ਇਹਨੂੰ ਕਿਹਾ ਹੈ ਜੀਵਤ ਮਰੋ, ਮਰੋ ਪੁਨ ਜੀਵੋ। ਥੋੜੀ ਜਿਹੀ ਗੱਲ ਔਖੀ ਹੈ ਤੇ ਵੱਡੀ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਕੰਮ ਔਖਾ ਕਰਨਾ ਹੀ ਪਏਗਾ। ਜੀਵਤ ਮਰੋ, ਜੇ ਤੂੰ ਸੰਪੂਰਨਤਾ ਪਾਉਣੀ ਹੈ ਤੇ ਮੌਤ ਦੇ ਵਿੱਚੋਂ ਲੰਘਣਾ ਪਏਗਾ, ਹੋਰ ਕੋਈ ਰਸਤਾ ਨਹੀਂ ਹੈ। ਇਸ ਲਈ ਇੱਥੋਂ ਤੱਕ ਸਾਰੇ ਅਸੀਂ ਆ ਜਾਂਦੇ, ਇਦੋਂ ਅੱਗੇ ਫਿਰ ਕੰਮ ਦੂਸਰਾ ਚੱਲ ਪੈਂਦਾ। ਸਿੱਖੀ ਜਾਂ ਫਕੀਰੀ ਦੇ ਇੱਕ ਅਰਥ ਨੇ ਬੜੇ ਡੂੰਘੇ। ਇੱਕ ਇਨਸਾਨੀਅਤ ਦਾ ਧਰਮ ਹੈ, ਧਿਆਨ ਦੇਣਾ, ਮੈਂ ਇਹਨੂੰ ਦੋ ਹਿੱਸਿਆਂ ਵਿੱਚ ਵੰਡਣਾ ਚਾਹੁੰਦਾ ਤਾਂ ਕਿ ਜਿਹੜੇ ਮੀਡੀਅਮ ਦਰਜੇ ਦਾ ਅਸੀਂ ਤੁਰ ਰਹੇ ਹਾਂ, ਅਸੀਂ ਵੀ ਧਰਮ ਵਿੱਚੋਂ ਲਾਭ ਉਠਾ ਸਕੀਏ। ਜ਼ਰੂਰੀ ਨਹੀਂ ਕੋਈ ਫਕੀਰੀ ਸੰਪੂਰਨ। ਇਨਸਾਨੀਅਤ ਧਰਮ ਕੀ ਹੈ? ਸਧਾਰਨ ਕਮਾਈ, ਥੋੜੀ ਕਮਾਈ, ਗੁਰੂ ਤੇ ਆਸਥਾ, ਵਿਸ਼ਵਾਸ, ਬਾਣੀ ਪੜ੍ਹਨੀ ਜਿੰਨੀ ਪੜ੍ਹੀ ਜਾਏ, ਨਾਮ ਜਿੰਨਾ ਕੁ ਜਪਿਆ ਜਾਏ, ਗੁਰੂ ਦੇ ਦੱਸੇ ਮਾਰਗ ਨੂੰ ਚੁਣ ਲੈਣਾ, ਉਹਦੇ ਉੱਤੇ ਤੁਰਨਾ, ਇਹ ਚੰਗੀ ਗੱਲ ਹੈ। ਆਮ ਵਿਅਕਤੀ ਇਸ ਤਰ੍ਹਾਂ ਹੀ ਕਰੇਗਾ, ਇਹਦੇ ਤੋਂ ਅੱਗੇ ਨਹੀਂ ਜਾ ਸਕਦਾ ਕਿਉਂਕਿ ਸਿਆਣਿਆਂ ਦਾ ਇੱਕ ਤਜਰਬਾ ਹੈ ਕਿ ਇਸ ਧਰਤੀ ਤੇ ਕੇਵਲ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਹੀ ਬ੍ਰਹਮ ਗਿਆਨੀ ਧਰਤੀ ਤੇ ਇੱਕ ਵਕਤ ਰਹਿੰਦੇ ਨੇ। ਕੁਦਰਤ ਉਹਦੇ ਤੋਂ ਵੱਧ ਬ੍ਰਹਮ ਗਿਆਨੀ ਪੈਦਾ ਨਹੀਂ ਹੋਣ ਦਿੰਦੀ, ਇਹ ਉਹਦਾ ਨਿਯਮ ਹੈ, ਸਾਰਾ ਬੈਲੈਂਸ ਹੈ ਉਹਦਾ। ਔਰ ਤੁਸੀਂ ਸੁਖਮਣੀ ਸਾਹਿਬ ਧਿਆਨ ਨਾਲ ਪੜ੍ਹਨਾ, ਬ੍ਰਹਮ ਗਿਆਨੀ ਕੋਈ ਮਨੁੱਖ ਆਪਣੀ ਮਿਹਨਤ ਨਾਲ ਨਹੀਂ ਬਣ ਸਕਦਾ, ਬ੍ਰਹਮ ਗਿਆਨੀ ਪਰਮਾਤਮਾ ਬਣਾਉਂਦਾ ਜਿੰਨੇ ਕੁ ਚਾਹੀਦੇ ਨੇ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬਣਾਉਂਦਾ, ਬਣ ਨਹੀਂ ਸਕਦਾ। ਸਾਰੇ ਵਿਦਿਆਰਥੀ ਆ ਗਏ, ਟੀਚਰ ਨੇ ਵੇਖਿਆ, ਵਿੱਚੋਂ ਵਿੱਚੋਂ ਚੁਣ ਲਏ ਕਿ ਕੁਝ ਬਣ ਸਕਦੇ ਨੇ, ਉਹ ਬਣਿਆ ਨਹੀਂ ਜਾ ਸਕਦਾ, ਉਹ ਕੁਦਰਤ ਬਣਾ ਕੇ ਰੱਖਦੀ ਕਿਉਂਕਿ ਇੰਨੇ ਕੁ ਬ੍ਰਹਮ ਗਿਆਨੀ ਧਰਤੀ ਤੇ ਰਹਿਣਗੇ ਤੇ ਧਰਤੀ ਖੜੀ ਰਹੇਗੀ। ਇਹ ਧਰਮ ਦਾ ਇੱਕ ਤਜਰਬਾ ਹੈ, ਇਹ ਧਰਤੀ ਕਾਹਦੇ ਤੇ ਖੜੀ ਹੈ? ਧੌਲ ਧਰਮ ਦਇਆ ਕਾ ਪੂਤ, ਧਰਮ ਕਿੱਥੇ ਰਹਿੰਦਾ ਹੈ? ਪ੍ਰਭ ਜੀ ਵਸੈ ਸਾਧਕੀ ਰਸਨਾ, ਉਹਨੂੰ ਪੈਦਾ ਕਰਨੇ ਪੈਣਗੇ। ਇਸ ਲਈ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਇੰਨੀ ਵੱਡੀ ਧਰਤੀ ਜਿਹੜੀ ਤੁਰੀ ਫਿਰਦੀ ਹੈ ਨਾ, ਇਹ ਕੁਝ ਸਾਧੂਆਂ ਕਰਕੇ ਹੈ। ਔਰ ਭਾਈ ਗੁਰਦਾਸ ਜੀ ਨੇ ਵੀ ਕਿਹਾ, ਜਦੋਂ ਜੋਗੀਆਂ ਨੇ ਪੁੱਛਿਆ ਸੀ ਸੁਮੇਰ ਤੇ ਕਿ ਕੀ ਹਾਲ ਹੈ ਸੰਸਾਰ ਦਾ, ਤੇ ਸਤਿਗੁਰਾਂ ਨੇ ਬਚਨ ਕਿਹਾ, ਕਹਿਣ ਲੱਗੇ ਕੋਏ ਨਾ ਥੰਮੈ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਸਾਧੂ ਤੋਂ ਬਿਨਾਂ ਧਰਤੀ ਖੜੀ, ਧਰਮ ਤੋਂ ਬਿਨਾਂ ਧਰਤੀ ਖੜੀ ਨਹੀਂ ਹੋ ਸਕਦੀ। ਇਸ ਲਈ ਇਹ ਵੀ ਵਿਚਾਰ ਗਲਤ ਹੈ ਕਿ ਕੋਈ ਸੰਤ ਨਹੀਂ ਹੁੰਦਾ, ਬਿਲਕੁਲ ਗਲਤ ਵਿਚਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਇਹਨੂੰ ਨਹੀਂ ਮੰਨਦੇ, ਸੰਤ ਹੁੰਦਾ ਹੈ, ਪਰ ਇਹ ਵੀ ਵਿਚਾਰ ਬਿਲਕੁਲ ਗਲਤ ਤੇ ਗਲਤ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਤ ਹੁੰਦੇ ਨੇ, ਇੰਨੇ ਵੀ ਨਹੀਂ ਹੋ ਸਕਦੇ। ਇਹ ਵੀ ਵਿਚਾਰ ਗਲਤ ਹੈ, ਗੁਰਮਤ ਨਾਲ ਮੇਲ ਨਹੀਂ ਖਾਂਦਾ, ਦੋਵੇਂ ਵਿਚਾਰ ਅਧੂਰੇ ਨੇ। ਸੰਤ ਨਹੀਂ ਹੁੰਦਾ, ਅਧੂਰਾ ਵਿਚਾਰ ਹੈ, ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜ਼ਰੂਰ ਰਹਿੰਦਾ ਹੈ। ਇੰਨੇ ਜ਼ਿਆਦਾ ਹੁੰਦੇ ਨੇ ਵੀ ਉਹਨੇ ਚੇਲੇ ਨਹੀਂ ਜਿੰਨੇ ਸੰਤ ਹੋ ਗਏ, ਇਹ ਵੀ ਗਲਤ ਹੈ। ਹਾਂ, ਗੁਰਮਤ ਦਾ ਇੱਕ ਦ੍ਰਿਸ਼ਟੀਕੋਣ ਹੈ ਕਿ ਸੰਤ ਬਣਨ ਵਾਸਤੇ ਮੰਜ਼ਿਲ ਮਿਥ ਲੈਣੀ, ਉਹਨੂੰ ਵੀ ਬਾਣੀ ਵਿਚ ਕਈਆਂ ਥਾਵਾਂ ਤੇ ਸਾਧ ਹੀ ਕਿਹਾ ਗਿਆ। ਮੈਂ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੰਕਤੀ ਸਾਂਝੀ ਕਰਦਿਆਂ, ਜਿਹਦੇ ਵਿਚ ਉਸ ਬੰਦੇ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਸਾਧ ਕਹਿੰਦੇ ਨੇ ਜਿਹਦੇ ਅੰਦਰ ਅਜੇ ਮਾਣ ਹੈ, ਜਿਹਦੇ ਅੰਦਰ ਅਜੇ ਮਾਣ ਭਰਿਆ ਹੋਇਆ, ਹੰਕਾਰੀ ਹੈ। ਹੁਣ ਇਹ ਤਾਂ ਗੁਰੂ ਦਾ ਤੇ ਹਿਰਦੇ ਬਹੁਤ ਵਿਸ਼ਾਲ ਹੈ ਨਾ, ਉਥੇ ਜਿਹੜਾ ਆਏਗਾ ਉਹਨੂੰ ਰੱਬ ਕਹਿਣ ਨੂੰ ਵੀ ਤਿਆਰ ਹੈ। ਸੱਚ ਕਹਾਂ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਜੇ ਇਸ ਬੰਦੇ ਨੂੰ ਸਾਧ ਕਹਿ ਦਿੱਤਾ ਤੇ ਇਸ ਦੁਨੀਆਂ ਤੇ ਇਹਦੂ ਵੱਡਾ ਪਾਪ ਹੀ ਕੋਈ ਨਹੀਂ। ਪਰ ਗੁਰੂ, ਕਿਉਂਕਿ ਜਿਉਂ ਜਿਉਂ ਬੰਦੇ ਦੀ ਅੰਦਰਲੀ ਸ਼ਕਤੀ ਵਿਸ਼ਾਲ ਹੁੰਦੀ ਹੈ ਨਾ, ਉਹ ਛੋਟੀਆਂ ਛੋਟੀਆਂ ਗੱਲਾਂ ਤੋਂ ਨਿਰਲੇਪ ਹੋ ਜਾਂਦਾ ਹੈ, ਛੁੱਟ ਜਾਂਦਾ ਹੈ, ਉਹ ਇਹਨਾਂ ਨੂੰ ਟੱਪ ਕੇ ਨਿਕਲ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਉਹਨਾਂ ਦਾ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਜਿੰਨੇ 59 ਸ਼ਬਦ ਆਉਂਦੇ ਨੇ, ਪਹਿਲੇ ਸ਼ਬਦ ਵਿੱਚ ਹੀ ਉਹਨਾਂ ਕਹਿ ਦਿੱਤਾ, ਸਾਧੋ ਮਨ ਕਾ ਮਾਣ ਤਿਆਗੋ। ਇਹ ਕਿਹਨੂੰ ਕਹਿ ਰਹੇ ਨੇ ਫਿਰ? ਇਹ ਉਸ ਬੰਦੇ ਨੂੰ ਕਹਿ ਰਹੇ ਨੇ ਜਿਹਦੇ ਵਿੱਚ ਅਜੇ ਮਾਣ ਹੈ, ਔਰ ਹੋਰ ਬੇਨਤੀ ਕਰਾਂ, ਉਹਦੇ ਵਿੱਚ ਕਾਮ ਵੀ ਹੈ ਤੇ ਉਹਦੇ ਵਿੱਚ ਕ੍ਰੋਧ ਵੀ ਹੈ, ਤੇ ਗੁਰੂ ਉਹਨੂੰ ਸਾਧ ਕਹਿ ਰਹੇ ਨੇ। ਕਿੰਨੀ ਵਿਸ਼ਾਲਤਾ ਹੋਏਗੀ, ਕਿੰਨਾ ਖੁੱਲਾ ਦਿਲ ਹੋਵੇਗਾ, ਸੰਕੀਰਨਤਾ ਨਹੀਂ ਹੋਣਗੇ, ਉਹ ਬੜੇ ਬੇਪਰਵਾਹ ਹੋਣਗੇ। ਉਹ ਤਾਂ ਮਨੁੱਖ ਵਿੱਚੋਂ ਰੱਬ ਨੂੰ ਵੇਖ ਸਕਦੇ ਸਨ, ਸਾਨੂੰ ਗੁਰੂ ਵਿੱਚੋਂ ਵੀ ਪਰਮਾਤਮਾ ਨਹੀਂ ਦਿਸਦਾ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐ ਨਿਸਭਾਗੋ। ਇਹ ਤਿੰਨੇ ਔਗੁਣ ਉਸ ਬੰਦੇ ਵਿੱਚ ਹੈਣ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਸਾਧ ਕਹਿ ਰਹੇ ਨੇ। ਸਾਧ ਦੇ ਅਰਥ ਜਿਹੜਾ ਆਪਣੇ ਆਪ ਨੂੰ ਸਾਧਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਗਿਣੇ ਹੋਏ ਲੋਕ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ। ਮੈਂ ਬੁੱਧ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਂ, ਗੁਰੂ ਅਮਰਦਾਸ ਜੀ ਦਾ ਅੱਜ ਸ਼ਬਦ ਹੈ ਸਰੀਰ ਦੇ ਸੰਬੰਧ ਵਿੱਚ। ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਤੇ ਇਸ ਜਦੋਂ ਬੁੱਧ ਨੇ ਪੁੱਛਿਆ ਵੀ ਸਰੀਰ ਇਹਦੇ ਵਿੱਚੋਂ ਨਿਕਲ ਗਿਆ ਸਾਰਾ ਕੁਝ ਜਿਹੜਾ ਸਰੀਰ ਨੂੰ ਚਲਾਉਂਦਾ ਸੀ, ਚਾਨਾ ਵੀ ਵਿਅਕਤੀ ਗਿਆਨ ਵਾਲਾ ਸੀ, ਅਭਿਆਸੀ ਸੀ, ਜਾਣਦਾ ਸੀ ਇਹਨਾਂ ਗੱਲਾਂ ਨੂੰ। ਉਹਨੇ ਕਿਹਾ ਵੀ ਉਹ ਵਿੱਚੋਂ ਚਲਾ ਗਿਆ ਹੈ ਜਿਹੜਾ ਇਹਦੇ ਸਰੀਰ ਨੂੰ ਚਲਾ ਰਿਹਾ ਸੀ। ਬੁੱਧ ਨੇ ਕਿਹਾ ਉਹ ਹੁਣ ਮਿਲ ਜਾਏਗਾ, ਮੇਰੇ ਵਿੱਚ ਵੀ ਹੈ ਉਹ ਜਿਹੜਾ ਸਰੀਰ ਨੂੰ ਚਲਾ ਰਿਹਾ। ਕਹਿਣ ਲੱਗਾ ਹਾਂ, ਤੇਰੇ ਵੀ ਸਰੀਰ ਨੂੰ ਉਹੀ ਚਲਾ ਰਿਹਾ, ਮੇਰੇ ਨੂੰ ਵੀ ਉਹੀ ਚਲਾ ਰਿਹਾ, ਆਹ ਜਿਹੜੇ ਘੋੜੇ ਜੋਏ ਹੋਏ ਨੇ ਇਹਨਾਂ ਦੇ ਵਿੱਚ ਵੀ ਉਹੀ ਵਰਤਦਾ ਪਿਆ। ਬੁੱਧ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਤੇ ਫਿਰ ਮੇਰੇ ਸਰੀਰ ਦੇ ਵਿੱਚੋਂ ਵੀ ਉਹ ਨਿਕਲ ਜਾਏਗਾ ਜਿਵੇਂ ਇਹਦੇ ਵਿੱਚੋਂ ਨਿਕਲਿਆ। ਕਿਉਂਕਿ ਹੁਣ ਭੱਜ ਨਹੀਂ ਸੀ ਸਕਦਾ, ਸੱਚ ਕਹਿਣਾ ਪਿਆ, ਹਾਂ ਤੇਰੇ ਵਿੱਚੋਂ ਵੀ ਨਿਕਲ ਜਾਏਗਾ, ਤੇਰਾ ਵੀ ਸਰੀਰ ਇੱਕ ਦਿਨ ਖਾਏਗਾ ਨਹੀਂ, ਵੇਖੇਗਾ ਨਹੀਂ, ਤੁਰੇਗਾ ਨਹੀਂ, ਇਸ਼ਨਾਨ ਨਹੀਂ ਕਰ ਸਕੇਗਾ ਆਪ, ਕਿਸੇ ਨੂੰ ਇਸ਼ਨਾਨ ਕਰਾਉਣਾ ਪਏਗਾ। ਤੂੰ ਤੁਰ ਕੇ ਨਹੀਂ ਜਾ ਸਕੇਗਾ ਸ਼ਮਸ਼ਾਨ ਘਾਟ ਵਿੱਚ, ਲੋਕਾਂ ਨੂੰ ਚੁੱਕ ਕੇ ਲੈ ਕੇ ਜਾਣਾ ਪਏਗਾ। ਥੋੜੇ ਜਿਹੇ ਲੋਕ ਹੋਏ ਨੇ ਜਿਹੜੇ ਸ਼ਮਸ਼ਾਨ ਘਾਟ ਵਿੱਚ ਆਪ ਚਲੇ ਗਏ ਸਨ, ਬੜੇ ਘੱਟ ਨੇ। ਇੱਕ ਸੂਫੀਆਂ ਦੇ ਵਿੱਚ ਔਰਤ ਹੋਈ ਏ, ਰਾਬੀਆ ਉਹਦਾ ਨਾਮ, ਉਹਨੇ ਕਹਿ ਦਿੱਤਾ ਸੀ ਵੀ ਮੈਂ ਕਿਸੇ ਦੇ ਮੋਢਿਆਂ ਤੇ ਚੜ ਕੇ ਸ਼ਮਸ਼ਾਨ ਘਾਟ ਵਿੱਚ ਨਹੀਂ ਜਾਣਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿੰਨੇ ਸਵਾਸ ਬਚੇ ਨੇ। ਪਰ ਬੜੇ ਘੱਟ ਨੇ ਇਸ ਸੰਬੰਧ ਵਿੱਚ, ਕੋਸ਼ਿਸ਼ ਕਰਨ ਨਾਲ ਕੋਈ ਨਹੀਂ ਜਾਣ ਸਕਦਾ। ਕੋਈ ਮਨੁੱਖ ਕਹੇ ਕਿ ਮੈਂ ਆਪਣੇ ਆਪ ਨਾਲ, ਇਹ ਕੁਦਰਤ ਦੀ ਦੇਣ ਹੈ, ਉਹ ਆਪ ਤੁਰ ਕੇ ਗਈ ਸੀ। ਹੋਰ ਵੀ ਇਸ ਤਰ੍ਹਾਂ ਦੇ ਸਿੱਖ ਜਗਤ ਦੇ ਵਿੱਚ ਵੀ ਕੁਝ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਇਹਦੇ ਬਾਰੇ ਬਹੁਤ ਕੁਝ ਪਹਿਲਾਂ ਕਹਿ ਦਿੱਤਾ ਸੀ। ਇਹ ਗੱਲ ਵੱਖਰੀ ਹੈ ਵੀ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੁਝ ਇੰਨੇ ਸੰਕੀਰਨ ਹੋ ਗਏ ਵੀ ਇਹਨਾਂ ਗੱਲਾਂ ਨੂੰ ਅਸੀਂ ਝੂਠ ਸਮਝਣ ਲੱਗ ਗਏ। ਪਰ ਹੋਏ ਨੇ ਇਸ ਤਰ੍ਹਾਂ ਦੇ ਲੋਕ, ਕੁਦਰਤ ਨੇ ਸਭ ਕੁਝ ਪੈਦਾ ਕੀਤਾ ਹੈ। ਇਸ ਲਈ ਬੁੱਧ ਨੂੰ ਜਦੋਂ ਇਹ ਪਤਾ ਲੱਗਾ ਵੀ ਮੇਰੇ ਸਰੀਰ ਦੇ ਵਿੱਚੋਂ ਉਹ ਨਿਕਲ ਜਾਏਗਾ, ਮੇਰੀ ਮੌਤ ਹੋ ਜਾਏਗੀ, ਮੌਤ ਦੀ ਸਮਝ ਆਈ, ਪਹਿਲਾ ਝਟਕਾ ਲੱਗਾ, ਰੱਥ ਤੋਂ ਉਤਰ ਕੇ ਖੜਾ ਹੋ ਗਿਆ, ਰੱਥ ਛੱਡ ਦਿੱਤਾ। ਚਾਨੇ ਨੇ ਹੱਥ ਜੋੜੇ ਵੀ ਤੇਰਾ ਪਿਤਾ ਮੇਰੇ ਤੇ ਬਹੁਤ ਗੁੱਸਾ ਕਰੇਗਾ, ਤੂੰ ਕਿੱਧਰ ਚੱਲਾ। ਕਹਿਣ ਲੱਗਾ ਹੁਣ ਮੈਂ ਵਾਪਸ ਮਹਿਲ ਵਿੱਚ ਨਹੀਂ ਜਾਣਾ। ਤੂੰ ਕਿੱਧਰ ਜਾ ਰਿਹਾ? ਮੈਂ ਉਹਨੂੰ ਲੱਭ ਕੇ ਵਾਪਸ ਮੁੜਨਾ ਜਿਹਦੇ ਨਾਲ ਸਰੀਰ ਚੱਲਦਾ ਪਿਆ, ਮੈਂ ਉਹਨੂੰ ਖੋਜ ਕੇ ਵਾਪਸ ਆਵਾਂਗਾ। ਤੁਰ ਪਿਆ, ਇਥੋਂ ਇਹਨੂੰ ਝਟਕਾ ਲੱਗਾ ਸੀ, ਇਕਦਮ ਨਹੀਂ ਇਹ ਲੱਗਾ, ਨਾ ਹੀ ਲੱਗ ਸਕਦਾ, ਬੜੇ ਪੁਰਾਣੇ। ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ, ਹੁਣ ਛੱਡੇ ਨਹੀਂ ਜਾ ਰਿਹਾ। ਅਸੀਂ ਕਹਿੰਦੇ ਹਾਂ ਨਾ ਸਾਡੇ ਤੋਂ ਸੰਸਾਰ ਨਹੀਂ ਛੁੱਟਦਾ, ਇਹ ਬੜੀ ਉਲਟੀ ਦਸ਼ਾ ਹੈ। ਇਹ ਹੈ ਵੀ ਸੱਚ ਨਹੀਂ ਛੁੱਟ ਰਿਹਾ ਸੰਸਾਰ, ਅਸੀਂ ਅਰਦਾਸ ਕਰਨੇ ਆ ਵੀ ਸਤਿਗੁਰੂ ਜਿਹੜੇ ਉਪਦੇਸ਼ ਤੁਸੀਂ ਦੇ ਰਹੇ ਹੋ ਸਾਡੀ ਸਮਝ ਵਿੱਚ ਤਾਂ ਆ ਗਏ ਨੇ, ਸਾਡੇ ਅੰਦਰ ਜੀਵਨ ਵਿੱਚ ਘਟੇ ਕੋਈ ਨਹੀਂ, ਸਾਡੇ ਤੋਂ ਨਹੀਂ ਛੁੱਟਦਾ ਜੋ ਕੁਝ ਤੁਸੀਂ ਛਡਾਉਣਾ ਚਾਹੁੰਦੇ ਹੋ। ਬਿਲਕੁਲ ਇਸੇ ਤਰ੍ਹਾਂ ਉਲਟੀ ਦਸ਼ਾ ਹੈ। ਜਿਹੜਾ ਬੰਦਾ ਨਾਮ ਦੀ ਪਕੜ ਵਿੱਚ ਆ ਗਿਆ, ਗੁਰੂ ਦੀ ਪਕੜ ਵਿੱਚ ਆ ਗਿਆ, ਧਰਮ ਦੀ ਪਕੜ ਵਿੱਚ ਆ ਗਿਆ, ਉਹਦੇ ਤੋਂ ਧਰਮ ਵੀ ਨਹੀਂ ਛੁੱਟਦਾ, ਭਾਵੇਂ ਉਹਦਾ ਕੀਮਾ ਕੀਮਾ ਕਿਉਂ ਨਾ ਕਰ ਦਿੱਤਾ ਜਾਏ। ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਓ ਨਾ ਹੀ ਕੰਮ, ਇਹ ਛੁੱਟਦਾ ਹੀ ਨਹੀਂ। ਕਬੀਰ ਸਾਹਿਬ ਦੇ ਘਰ ਇੱਕ ਇਕੱਠ ਹੋਇਆ ਸੀ ਬਰਾਦਰੀ ਦਾ, ਸਾਰੇ ਰਿਸ਼ਤੇਦਾਰ ਉਹਨਾਂ ਦੀ ਮਾਤਾ ਨੇ ਇਕੱਠੇ ਕੀਤੇ ਸਨ, ਔਰ ਉਹਨਾਂ ਦੀ ਮਾਤਾ ਉਹਨਾਂ ਨੂੰ ਅਖੀਰ ਤੱਕ ਨਹੀਂ ਸਮਝ ਸਕੀ ਕਬੀਰ ਜੀ ਨੂੰ। ਇਸ ਲਈ ਇਹ ਜ਼ਰੂਰੀ ਨਹੀਂ ਕਿ ਇੱਕ ਧਾਰਮਿਕ ਵਿਅਕਤੀ ਦੇ ਸਾਰੇ ਪਰਿਵਾਰ ਦੇ ਮੈਂਬਰ ਉਹਦੇ ਨਾਲ ਸਹਿਮਤ ਹੋਣਗੇ, ਕੋਈ ਜ਼ਰੂਰੀ ਨਹੀਂ ਹੈ। ਜੇ ਕਬੀਰ ਦੇ ਸਹਿਮਤ ਨਹੀਂ ਹੋਏ ਤੇ ਅੱਜ ਕੋਈ ਉਹਨਾਂ ਤੋਂ ਵੱਡਾ ਭਗਤ ਤਾਂ ਨਹੀਂ ਹੋ ਸਕਦਾ। ਉਹਨਾਂ ਨੇ ਇਕੱਠ ਕੀਤਾ ਸੀ ਸਮਝਾਉਣ ਵਾਸਤੇ ਵੀ ਕਬੀਰ ਕੰਮ ਨਹੀਂ ਕਰਦੇ, ਜਿਆਦਾ ਨਹੀਂ ਕਰਦੇ, ਕਰਦੇ ਹੈ ਸਨ, ਕੰਮ ਜ਼ਰੂਰ ਕਰਦੇ ਸਨ, ਪਰ ਜਿੱਦਣ ਉਹਦੇ ਤੋਂ ਵੱਡਾ ਕੰਮ ਮਿਲ ਜਾਂਦਾ ਸੀ ਉਦਣ ਇਹ ਛੋਟਾ ਕੰਮ ਛੱਡ ਦਿੰਦੇ ਸਨ। ਕਈ ਵਾਰੀ ਸਾਰਾ ਸਾਰਾ ਦਿਨ ਤਾਣੀ ਹੱਥ ਵਿੱਚ ਹੀ ਰਹਿ ਜਾਂਦੀ ਸੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਵ ਕਿਹਾ ਗਿਆ ਉਹਦੇ ਵਿੱਚ ਵਹਿ ਜਾਂਦੇ ਸਨ, ਉਹਦੇ ਵਿੱਚ ਤਰਨ ਲੱਗ ਪੈਂਦੇ ਸਨ, ਸਾਰਾ ਦਿਨ ਗਾਹਕ ਵਿਚਾਰੇ ਖੱਜਲ ਖੁਆਰ ਹੋ ਕੇ ਕੱਪੜਿਆਂ ਵਾਲੇ ਵਾਪਸ ਮੁੜ ਜਾਣੇ, ਕੁਝ ਚਲੇ ਵੀ ਗਏ ਘੱਟ ਵੀ ਗਏ, ਇਸ ਤਰ੍ਹਾਂ ਹੋ ਜਾਂਦਾ ਸੀ। ਇਸ ਕਰਕੇ ਇੱਕ ਇਕੱਠ ਕੀਤਾ ਗਿਆ ਕਬੀਰ ਨੂੰ ਸਮਝਾਉਣ ਵਾਸਤੇ, ਇਕੱਠੇ ਹੋਏ, ਬੜੀਆਂ ਦਲੀਲਾਂ ਦਿੱਤੀਆਂ, ਵੱਡਿਆਂ ਵਡੇਰਿਆਂ ਦੀਆਂ ਗੱਲਾਂ ਸੁਣਾਈਆਂ ਗਈਆਂ, ਬੱਚਿਆਂ ਦੀਆਂ ਗੱਲਾਂ ਤਰਲੇ ਲਏ ਗਏ ਵੀ ਤੂੰ ਕੰਮ ਕਰਿਆ ਕਰ। ਫਿਰ ਕਬੀਰ ਸਾਹਿਬ ਨੇ ਕਿਹਾ ਵੀ ਤੁਸੀਂ ਹੁਣ ਸਾਰਿਆਂ ਗੱਲ ਕਰ ਲਈ ਨਾ, ਹੁਣ ਮੇਰੀ ਵੀ ਗੱਲ ਸੁਣ ਲਓ। ਤੁਸੀਂ ਸਾਰੇ ਕਹਿ ਬੈਠੇ, ਹੋਰ ਕਿਸੇ ਨੇ ਕਹਿਣਾ ਗਿਆਨ ਕਹੋ, ਹੁਣ ਤੁਸੀਂ ਮੇਰਾ ਗਿਆਨ ਸੁਣੋ। ਤੂੰ ਬ੍ਰਾਹਮਣ ਮੈਂ ਕਾਸ਼ਿਕ ਜੁਲਹਾ, ਇਹ ਉਹਨਾਂ ਦਾ ਬਚਨ ਹੈ, ਵਿੱਚ ਬ੍ਰਾਹਮਣ ਵੀ ਆਏ ਸਨ ਸਮਝਾਉਣ ਵਾਲੇ। ਬੂਝੋ ਮੋਰ ਗਿਆਨਾ, ਤੁਸੀਂ ਆਪਣਾ ਗਿਆਨ ਦੇ ਲਿਆ, ਹੁਣ ਮੇਰਾ ਵੀ ਗਿਆਨ ਸੁਣ ਲਓ, ਤੁਹਾਡਾ ਕੀ ਗਿਆਨ ਹੈ। ਕਹਿਣ ਲੱਗੇ ਮੈਂ ਤੁਹਾਡੇ ਕਹਿ ਕਹਾਏ ਤੇ ਚਲੋ ਛੱਡ ਦੇਣਾ ਵਾ ਇਹ ਕੰਮ ਨਾਮ ਜਪਣਾ, ਪਰ ਮੇਰੀ ਮਜਬੂਰੀ ਸਮਝ ਲਓ। ਕਿਉਂ? ਕਹਿਣ ਲੱਗੇ ਛੱਡਿਆ ਨਹੀਂ ਜਾਂਦਾ, ਜਿੰਦ ਨਿਕਲਦੀ ਹੈ ਛੱਡਿਆ। ਇੱਕ ਸਲੋਕ ਵੀ ਆਉਂਦਾ, ਉਹਦਾ ਜੀਵਨ ਬਣ ਜਾਂਦਾ ਹੈ। ਜਿਵੇਂ ਇੱਕ ਬੰਦਾ ਸੰਗਤ ਵਿੱਚ ਆ ਕੇ ਸੰਸਾਰੀ ਬਿਰਤੀਏ ਤੇ ਇੱਥੇ ਵਿਚਾਰਾ ਬੇਚੈਨ ਹੁੰਦਾ ਨਾ, ਤੜਫਦਾ ਇਧਰ ਉਧਰ, ਘੜੀ ਵੇਖਦਾ ਵੀ ਕਦੋਂ ਜਾਨ ਛੁੱਟੇਗੀ। ਇਸ ਤਰ੍ਹਾਂ ਭਗਤ ਜੇ ਕਿਤੇ ਭੁੱਲ ਭੁਲੇਖੇ ਸੰਸਾਰੀ ਸਭਾ ਵਿੱਚ ਚਲਾ ਜਾਏ ਤੇ ਉੱਥੇ ਉਹ ਵੀ ਬੜਾ ਤੰਗ ਹੋ ਜਾਂਦਾ ਵੀ ਇੱਥੋਂ ਕਦੋਂ ਜਾਨ ਛੁੱਟੇਗੀ ਮੇਰੀ, ਇਹ ਵੱਖਰੀ ਦਸ਼ਾ ਬਿਲਕੁਲ। ਉਹਨਾਂ ਨੇ ਸਲੋਕ ਕਿਹਾ, ਕਹਿਣ ਲੱਗੇ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਬਰਜੈ ਲੋਕ ਅਜਾਨ। ਆ ਸਾਰੇ ਲੋਕ ਜਿਹੜੇ ਨੇ ਨਾ, ਇਹ ਵਿਚਾਰੇ ਨਹੀਂ ਸਮਝਦੇ ਵੀ ਕਬੀਰ ਕਿਹੜੀ ਦਸ਼ਾ ਵਿੱਚ ਜਿੰਦਾ ਹੈ। ਲਾਗੀ ਪ੍ਰੀਤ ਸੁਜਾਨ ਸਿਉ ਬਰਜੈ ਲੋਕ, ਬਰਜੈ ਦਾ ਅਰਥ ਰੋਕਦੇ ਨੇ, ਤੇ ਮੇਰੀ ਹੁਣ ਪ੍ਰੀਤ ਖੁੱਭ ਗਈ। ਇਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਤੋਰੀ ਨਾ ਟੁੱਟੈ, ਇਹ ਤੋੜਿਆ ਨਹੀਂ ਹੁਣ ਟੁੱਟਦੀ, ਇਹ ਗਰਦਨ ਤਾਂ ਟੁੱਟ ਜਾਏਗੀ, ਇਹ ਪ੍ਰੀਤ ਨਹੀਂ ਟੁੱਟਦੀ, ਇਹ ਇੱਕ ਇੱਕ ਬੰਦ ਕੱਟਿਆ ਜਾਏਗਾ ਭਾਈ ਮਣੀ ਸਿੰਘ ਜੀ ਦਾ, ਪਰ ਗੁਰੂ ਗੋਬਿੰਦ ਸਿੰਘ ਦੀ ਪ੍ਰੀਤ ਨਹੀਂ ਪਈ ਟੁੱਟਦੀ। ਲਾਗੀ ਪ੍ਰੀਤ ਸੁਜਾਨ ਸਿਉ ਬਰਜੈ ਲੋਕ ਅਜਾਨ, ਤਾਂ ਸਿਉ ਟੂਟੀ ਕਿਉਂ ਬਣੈ ਜਾਂ ਕੇ ਜੀ ਪ੍ਰਾਨ। ਫਿਰ ਉਹਨਾਂ ਨੇ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਮੇਰੇ ਮਨ ਦੇ ਵਿੱਚ ਇੱਕ ਸੱਪ ਬੈਠਾ ਕਾਲਾ ਨਾਗ ਪ੍ਰੇਮ ਦਾ, ਉਹ ਇੱਕ ਇੱਕ ਪਲ ਮੈਨੂੰ ਡੰਗ ਮਾਰਦਾ ਪਿਆ। ਇਹ ਦੂਸਰਾ ਸਲੋਕ। ਬਿਰਹੋਂ ਭੁਯੰਗਮ ਮਨ ਵਸੈ, ਬਿਰਹੋਂ ਦਾ ਅਰਥ ਹੈ ਪ੍ਰੇਮ, ਭੁਯੰਗਮ ਦਾ ਅਰਥ ਹੈ ਸੱਪ, ਮਨ ਦਾ ਅਰਥ ਹੈ ਮਨ ਦੇ ਵਿੱਚ। ਵੀ ਗੁਰੂ ਸਾਹਿਬ ਨੂੰ ਉੱਤੇ ਛੱਡ ਆਵੋ, ਥੱਲੇ ਜੋ ਮਰਜ਼ੀ ਕਰੀਏ ਵੇਖਣ ਨਾ, ਉੱਤੇ ਪ੍ਰਕਾਸ਼ ਕਰ ਦਿਓ ਤੇ ਪੌੜੀ ਲਾ ਦਿਓ ਵੀ ਕਿਤੇ ਥੱਲੇ ਨਾ ਉਤਰ ਜਾਣ। ਇਸ ਤਰ੍ਹਾਂ ਦੇ ਵੀ ਕਈ ਲੋਕ ਪ੍ਰਕਾਸ਼ ਕੀਤੇ ਹੋਏ। ਚੰਗੀ ਗੱਲ ਹੈ ਸੇਵਾ ਕਰਨੀ, ਉੱਚੇ ਥਾਂ ਤੇ ਸਤਿਕਾਰ ਕਰਨਾ ਬੜੀ ਵਧੀਆ ਗੱਲ ਹੈ, ਪਰ ਉੱਚੇ ਕਰਨ ਦਾ ਕੀ ਮਤਲਬ? ਤੁਸੀਂ ਗੁਰੂ ਨੂੰ ਮਿਲਣਾ ਹੀ ਨਹੀਂ ਚਾਹੁੰਦੇ? ਤੁਸੀਂ ਬਹੁਤ ਵੱਡੇ ਹੋ, ਅਸੀਂ ਬਹੁਤ ਛੋਟੇ ਹਾਂ। ਸਤਿਗੁਰੂ ਕਹਿੰਦੇ ਇਹ ਗੱਲ ਵੱਖਰੀ ਹੈ, ਤੂੰ ਸਤਿਕਾਰ ਨਾਲ ਕਹਿ ਰਿਹਾ, ਪਰ ਤੈਨੂੰ ਮੈਂ ਦੱਸਣਾ ਚਾਹੁੰਦਾ, ਮੈਂ ਤੇਰਾ ਮਿੱਤਰ ਬਣਨਾ ਚਾਹੁੰਦਾ, ਮੇਰੇ ਕੋਲ ਬਹਿ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਨੇ। ਕਿਉਂ ਮੇਰੇ ਦੁਆਲੇ ਗੇੜਾ ਦੇ ਕੇ ਤੁਰ ਜਾਂਦਾ, ਮੇਰੀ ਗੱਲ ਤਾਂ ਸੁਣਿਆ ਕਰ, ਕਦੇ ਮੇਰੇ ਨਾਲ ਬੋਲਿਆ ਤੇ ਕਰ ਸਹੀ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ। ਇਸ ਲਈ 70 ਕਾ ਜਦੋਂ ਇਹ ਸਮਾਂ ਆ ਜਾਏ ਤੇ ਫਿਰ ਘਰ ਦੇ ਲੋਕ ਕਹਿੰਦੇ ਬਾਪੂ ਨੂੰ ਹੁਣ ਕੋਈ ਪਤਾ ਨਹੀਂ, ਜਿਨ੍ਹੇ ਵਿਚਾਰੇ ਨੇ ਸਾਰੀ ਉਮਰ ਸੜਕਾਂ ਤੇ ਕੱਢ ਦਿੱਤੀ ਆਪਣੇ ਪਰਿਵਾਰ ਵਾਸਤੇ, ਹੁਣ ਉਹ ਹੀ ਲੋਕ ਕਹਿੰਦੇ ਨੇ ਹੁਣ ਇਹਦੀ ਮੱਤ ਘੱਟ ਕੰਮ ਕਰਦੀ, ਇਹਨੂੰ ਉੱਤੇ ਚੁਬਾਰੇ ਤੇ ਚੜਾ ਦਿਓ। 70 ਕਾ ਮਤ ਹੀਣ 80 ਹਾਂ ਕਾ ਵਿਵਹਾਰ ਨਾ ਪਾਵੇ। 80 ਸਾਲ ਦਾ ਹੋ ਗਿਆ ਤੇ ਫਿਰ ਤੇ ਆਪਣਾ ਸਰੀਰਕ ਕਿਰਿਆ ਵੀ ਬੰਦਾ ਆਪ ਨਹੀਂ ਕਰ ਸਕਦਾ, ਉਹ ਵੀ ਦੂਸਰੇ ਦਾ ਸਹਾਰਾ ਲੈਣਾ ਪੈਂਦਾ, ਤੁਰ ਨਹੀਂ ਸਕਦਾ, ਜਾ ਨਹੀਂ ਸਕਦਾ ਕਿਤੇ। 80 ਹਾਂ ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾਸਨੀ। 90 ਦਾ ਅਰਥ 90 ਸਾਲ ਦਾ ਫਿਰ ਮੰਜੇ ਤੇ ਪੈ ਗਿਆ, ਮੋਲ ਨਾ ਜਾਣੇ ਅਪ ਬਲ ਟੰਡੋਲਿਮ ਢੂੰਡਿਮ ਡਿੱਠ ਮੈਂ, ਨਾਨਕ ਜਗ ਧੂਏ ਕਾ ਧੌਲ ਹਰ, ਇਹ ਸੰਸਾਰ ਧੂੰ ਦਾ ਬੱਦਲ ਹੈ, ਹਵਾ ਦਾ ਬੁੱਲਾ ਆਇਆ ਤੇ ਕਿਤੇ ਦਾ ਕਿਤੇ ਚਲਾ ਜਾਏ। ਜੀਵਨ ਇਸ ਤਰ੍ਹਾਂ ਗੁਜ਼ਾਰ ਦਿੱਤਾ ਗੁਰੂ ਅਮਰਦਾਸ ਜੀ, ਤਾਂ ਅੱਜ ਬਚਨ ਕਹਿ ਰਹੇ ਨੇ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਘੁਮਾਇਆ। ਕੀ ਕੇਵਲ ਸੰਸਾਰ ਦੇ ਪਦਾਰਥਾਂ ਵਾਸਤੇ ਕਰਮ ਕੀਤੇ ਨੇ, ਜਾਂ ਇਸ ਜਗਤ ਵਿਚ ਆ ਕੇ ਆਇਓ ਪੜਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਤੇ ਰੱਬ ਨੂੰ ਭੁਲਾ ਦਿੱਤਾ ਜਿਨੇ ਘੜਿਆ ਸੀ। ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਤੂੰ ਕਿਹੜਾ ਕਿਹੜਾ ਸ਼ੁਭ ਕਰਮ ਕੀਤਾ ਜਦੋਂ ਦਾ ਤੂੰ ਇੱਥੇ ਸੰਸਾਰ ਵਿਚ ਵਿਚਰ ਰਿਹਾ ਹੈ। ਸਤਿਗੁਰੂ ਕਹਿੰਦੇ ਕਿ ਤੂੰ ਇਮਾਨਦਾਰੀ ਨਾਲ ਨਹੀਂ ਦੱਸ ਰਿਹਾ, ਮੈਂ ਤੈਨੂੰ ਖੁਦ ਦੱਸ ਦਿੰਦਾ ਵੀ ਤੂੰ ਕੀ ਕਰ ਰਿਹਾ। ਅਗਲੀ ਪੰਕਤੀ ਵਿਚ ਆਪ ਦੱਸਿਆ, ਕਹਿਣ ਲੱਗੇ ਤੂੰ ਇਹ ਗਲਤ ਕੰਮ ਕਰ ਲਿਆ ਹੈ ਕਿ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਤੂੰ ਇਹ ਬੜੀ ਵੱਡੀ ਗਲਤੀ ਕੀਤੀ ਏ, ਜਿਸ ਵਾਹਿਗੁਰੂ ਨੇ ਤੇਰੀ ਰਚਨਾ ਬਣਾਈ ਏ ਤੂੰ ਉਹਨੂੰ ਕਦੀ ਆਪਣੇ ਮਨ ਵਿਚ ਨਹੀਂ ਵਸਾਇਆ। ਪਰ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਸਰੀਰ ਨੂੰ ਲਿਆ ਕੇ ਗੁਰੂ ਦੇ ਹਵਾਲੇ ਕਰ ਦਿੱਤਾ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਜਿਨ੍ਹਾਂ ਦੇ ਪੂਰਬਲੇ ਵੀ ਭਾਗ ਗੁਰੂ ਦੀ ਸੇਵਾ ਵਿਚ ਲੰਘੇ ਸਨ ਉਨ੍ਹਾਂ ਦੇ ਅੰਦਰ ਨਾਮ ਵਸਿਆ। ਕਹਿ ਨਾਨਕ ਇਹ ਸਰੀਰ ਪਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ। ਆਓ ਇਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਜੁੜੀਏ, ਫਿਰ ਸਮਾਪਤੀ ਕਰਾਂਗੇ। ਸਾਰਿਆਂ ਨੇ ਥੋੜੇ ਸਮੇਂ ਵਾਸਤੇ ਕਿਰਪਾ ਕਰਨੀ ਤਾਂ ਕਿ ਇਹ ਸਰੀਰ ਇਹ ਜ਼ੁਬਾਨ ਲੇਖੇ ਵਿਚ ਲੱਗ ਜਾਏ। ਵਾਹਿਗੁਰੂ 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 ਵਾਹਿਗੁਰੂ। ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਆਈਆਂ ਹੋਈਆਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਬਖਸ਼ਿਸ਼ ਕਰਨ, ਲੋਕ ਪਰ ਲੋਕ ਸੁਹੇਲਾ ਹੋਵੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਭਾਈ ਸਾਹਿਬ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਧੰਨਵਾਦ।